ਕੁਝ ਸਮੇਂ ਮਗਰੋਂ ਫਿਰ ਮਛਿੰਦਰ ਨਾਥ ਬੋਲਿਆ, ਮੇਰੇ ਮਨ ਵਿੱਚ ਇਹ ਖਿਆਲ ਬਾਰ ਬਾਰ ਆ ਰਿਹਾ ਹੈ ਕਿ ਜੀਵ ਜਾਂ ਤਾਂ ਆਸਾ ਵਿੱਚ ਰਹਿ ਸਕਦਾ ਹੈ ਜਾਂ ਨਿਰਾਸ਼ਾ ਵਿੱਚ। ਆਸਾ ਵਿੱਚ ਨਿਰਾਸ਼ ਰਹਿਣਾ ਅਣਬਣ ਹੈ, ਭਾਵ ਹੋ ਨਹੀਂ ਸਕਦਾ। ਜੀਵ ਆਸ਼ਾ ਵਿੱਚ ਜਿਉਂਦਾ ਹੈ। ਹਰੇਕ ਬੰਦਾ ਦੂਸਰੇ ਦਾ ਆਸਰਾ, ਸਾਰਿਆਂ ਦੀ ਆਸ ਉਮੀਦ ਇੱਕ ਦੂਸਰੇ ਤੇ ਟਿਕ ਰਹੀ ਹੈ। ਮਾਂ ਬੱਚੇ ਦੀ ਪਾਲਣਾ ਕਰ ਰਹੀ ਹੈ ਕਿ ਵੱਡਾ ਹੋ ਕੇ ਸੁੱਖ ਦੇਵੇਗਾ। ਵਪਾਰੀ ਵਪਾਰ ਕਰ ਰਿਹਾ ਕਿ ਕਮਾਇਆ ਹੋਇਆ ਧਨ ਸੁੱਖ ਦੇਵੇਗਾ। ਅਸੀਂ ਜੋਗੀ ਲੋਕ ਨਿਰਾਸ਼ਤਾ ਵਿੱਚ ਹਾਂ ਕਿ ਦੁਨੀਆ ਜਗਤ ਮਿਥਿਆ ਹੈ, ਇਸ ਦੇ ਰਸਾਂ ਕਸਾਂ ਭੋਗਾਂ ਦਾ ਅੰਤ ਪੱਲੇ ਕੁਝ ਨਹੀਂ ਰਹਿਣਾ। ਸੋ ਜੰਗਲਾਂ ਵਿੱਚ ਵਸਦੇ ਹਾਂ ਤੇ ਨਿਰਾਸ਼ ਰਹਿੰਦੇ ਹਾਂ। ਇਹ ਤਿਆਗ ਮੂਰਤ ਗ੍ਰਿਸਥੀ ਵਿੱਚ ਹੋ ਨਹੀਂ ਸਕਦਾ, ਇਸ ਲਈ ਘਰ ਛੱਡਣਾ ਜ਼ਰੂਰੀ ਹੈ। ਤੁਸੀਂ ਗੱਲਾਂ ਤਾਂ ਜੁੜੇ ਹੋਏ ਜੋਗੀ ਦੀਆਂ ਕਰਦੇ ਹੋ, ਪਰ ਜੋਗੀ ਦਾ ਭੇਖ ਤੁਹਾਡੇ ਕੋਲ ਹੈ ਨਹੀਂ। ਤੁਹਾਡੇ ਕੋਲ ਸਿੰਘੀ ਝੋਲੀ ਕੋਈ ਚਿੰਨ੍ਹ ਨਹੀਂ। ਤੁਸੀਂ ਕਿਸ ਤਰ੍ਹਾਂ ਆਪਣੇ ਅਸਾਧ ਮਨ ਨੂੰ ਸਾਧ ਦਿਓ? ਮੇਰੀ ਜਾਚੇ, ਤੁਸੀਂ ਸਗੋਂ ਗੋਰਖਨਾਥ ਨੂੰ ਗੁਰੂ ਬਣਾ ਲਓ, ਜੋਗੀ ਬਣ ਜਾਓ, ਤਾਂ ਇਸ ਜਗਤ ਵਿੱਚ ਰਹਿੰਦਿਆਂ ਨਿਰਾਸ਼ਾ ਵਿੱਚ ਆਓਗੇ, ਭਾਵ ਤਿਆਗ ਕਰ ਸਕੋਗੇ। ਗੁਰੂ ਜੀ ਨੇ ਜਵਾਬ ਦਿੱਤਾ, ਹੇ ਜੋਗੀ ਜੀ, ਗ੍ਰਿਸਥੀ ਛੱਡ ਕੇ ਫਿਰ ਉਹਨਾਂ ਗ੍ਰਿਸਥੀਆਂ ਦੇ ਦੁਆਰੇ ਜਾ ਕੇ ਮੰਗਣਾ, ਇਹ ਜੋਗ ਕਿਵੇਂ ਹੋਇਆ? ਫਿਰ ਇਸ ਗੱਲ ਨੂੰ ਤੁਸੀਂ ਤਿਆਗ ਤੇ ਨਿਰਾਸ਼ਤਾ ਕਿਵੇਂ ਕਹਿ ਸਕਦੇ ਹੋ? ਤੁਸੀਂ ਉੱਥੇ ਜਾ ਕੇ ਝੋਲੀ ਅੱਡਦੇ ਹੋ ਜਿੱਥੇ ਝੋਲੀ ਅੱਡਣੀ ਨਹੀਂ ਚਾਹੀਦੀ, ਕਿਉਂਕਿ ਉਸ ਨੂੰ ਤੇ ਤੁਸੀਂ ਮਾੜਾ ਕਹਿ ਕੇ ਛੱਡ ਆਇਓ। ਅਸੀਂ ਵੀ ਤੁਸੀਂ ਵਾਂਗੂ ਝੋਲੀ ਅੱਡੀ ਹੈ, ਪਰ ਉਹ ਸਾਈਂ ਦਾਤਾਰ ਦੇ ਦਰ ਤੇ ਅਰਦਾਸ ਕਰਦੇ ਹਾਂ ਕਿ ਇਸ ਵਿੱਚ ਨਾਮ ਦੀ ਖੈਰ ਪਵੇ। ਆਟੇ ਦੀ ਮੰਗ ਵਾਸਤੇ ਜਾਂ ਆਪਣਾ ਪਤਾ ਦੇਣ ਲਈ ਕਿ ਜੋਗੀ ਆਏ ਨੇ ਤੁਸੀਂ ਸਿੰਗੀ ਵਜਾਉਂਦੇ ਹੋ ਕਿ ਲੋਕ ਇਸ ਨੂੰ ਸੁਣਨ ਤੇ ਤੁਹਾਡੇ ਕੋਲ ਆਉਣ? ਮੈਂ ਵੀ ਸਿੰਗੀ ਵਜਾਉਣਾ ਤੇ ਉਸ ਨੂੰ ਵੱਜਦੀ ਨੂੰ ਲੋਕੀ ਵੀ ਸੁਣਦੇ ਨੇ, ਪਰ ਉਹ ਤੇ ਸਿਰਫ ਉਸ ਉਪਦੇਸ਼ ਦੀ ਸਿੰਗੀ ਹੈ ਜੋ ਮੈਂ ਜਗਤ ਨੂੰ ਦੇ ਰਿਹਾ ਕਿ ਸਰੀਰ ਦੀਆਂ ਨਾੜੀਆਂ ਪਰਮੇਸ਼ਰ ਤੱਕ ਨਹੀਂ ਜਾਂਦੀਆਂ, ਸਗੋਂ ਸੁਰਤੀ ਜਾਂਦੀ ਹੈ। ਸੋ ਸੁਰਤੀ ਨੂੰ ਉਸ ਵੱਲ ਲਾਓ, ਸ਼ਬਦ ਕਮਾਓ, ਨਾਮ ਜਪੋ, ਇਸ ਤਰ੍ਹਾਂ ਉਸ ਨੂੰ ਮਿਲੋਗੇ। ਅਸੀਂ ਵੀ ਗੁਰੂ ਕੀਤਾ ਹੈ, ਉਹ ਗੋਰਖ ਹੈ, ਪਰ ਜਿਹੜਾ ਮਨੁੱਖ ਰੂਪ ਗੋਰਖ ਹੈ ਨਾ, ਉਹ ਕਦੇ ਜਾਗਦਾ ਤੇ ਕਦੇ ਸੌਂਦਾ। ਮੇਰਾ ਗੁਰੂ ਗੋਰਖ, ਭਾਵ ਸਾਰੀ ਸ੍ਰਿਸ਼ਟੀ ਰੂਪ ਗਊ ਦੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਸਦਾ ਜਾਗਦਾ ਹੈ। ਉਹ ਗੋਰਖ ਉਹ ਹੈ ਜਿਸਨੇ ਸ੍ਰਿਸ਼ਟੀ ਰਚੀ ਹੈ ਤੇ ਐਸੇ ਮਹਾਨ ਕਾਰਜ ਕਰਦਿਆਂ ਉਸ ਨੂੰ ਦੇਰ ਵੀ ਨਹੀਂ ਲੱਗਦੀ। ਫਿਰ ਉਸ ਨਿਰੰਕਾਰ ਰੂਪ ਗੋਰਖ ਨੇ ਪੌਣ ਪਾਣੀ ਆਦਿ ਤੱਤਾਂ ਦੀ ਦੇਹੀ ਰਚ ਕੇ ਉਹਦੇ ਵਿੱਚ ਪ੍ਰਾਣ ਪਾ ਦਿੱਤੇ ਨੇ। ਸੋ ਇਸ ਤਰ੍ਹਾਂ ਤੱਤਾਂ ਦੀ ਦੇਹੀ ਪ੍ਰਾਣਧਾਰੀ ਹੋ ਗਈ ਹੈ। ਇਹ ਪ੍ਰਾਣ ਧਾਰਨਾ ਫਿਰ ਜੀਵਨ ਅੰਧ ਜੀਵਨ ਨਹੀਂ, ਦੋ ਨੇਤਰ ਦੇਖਣ ਲਈ ਵੀ ਇਸ ਨੂੰ ਲਾ ਦਿੱਤੇ ਨੇ। ਫਿਰ ਇਸ ਦੀ ਪਾਲਣਾ ਲਈ ਧਰਤੀ ਦਿੱਤੀ ਹੈ ਜੋ ਇਸ ਨੂੰ ਭੋਜਨ ਦਿੰਦੀ ਹੈ ਤੇ ਮਰ ਗਏ ਸਰੀਰ ਨੂੰ ਫਿਰ ਆਪਣੇ ਵਿੱਚ ਸਮਾ ਲੈਂਦੀ ਹੈ। ਸੋ ਹੇ ਜੋਗੀ, ਐਸੇ ਕਰਨਹਾਰ ਅਤੇ ਦਾਤਾਰ ਨੂੰ ਭੁਲਾ ਕੇ ਲੋਕੀ ਦਾਤਾਂ ਵਿੱਚ ਲੱਗ ਰਹੇ ਨੇ ਤੇ ਉਸ ਵਾਹਿਗੁਰੂ ਦੇ ਗੁਣ ਗਾਉਣ ਨੂੰ ਭੁਲਾ ਦਿੱਤਾ ਨੇ। ਸਾਡਾ ਭਾਵ ਇਹ ਹੈ ਕਿ ਉਸ ਦਾਤੇ ਦੀ ਸਿਫਤ ਸਲਾਹ ਕਰਨੀ ਤੇ ਉਸ ਦਾ ਨਾਮ ਸਿਮਰਨਾ, ਇਹ ਸਿੱਧਾ ਤੇ ਸੌਖਾ ਮਾਰਗ ਹੈ। ਹੋਰ ਕਿਸੇ ਨਾਲ ਸਾਡਾ ਦਵੈਖ ਨਹੀਂ। ਹਿੰਦੂ ਮਤ ਦਾ ਸਿੱਧ ਹੋਵੇ, ਜੋਗੀ ਹੋਵੇ, ਜੰਗਮ ਹੋਵੇ, ਮੁਸਲਮਾਨਾਂ ਦਾ ਕੋਈ ਪੀਰ ਹੋਵੇ, ਕਿਸੇ ਪ੍ਰਕਾਰ ਦੀ ਸਾਧਨਾ ਕਰਨ ਵਾਲਾ ਹੋਵੇ, ਐਸੇ ਅਨੇਕਾਂ ਨੇ। ਜੋ ਕੋਈ ਹੋਵੇ ਸੋ ਹੋਵੇ। ਮੈਂ ਉਹਨਾਂ ਵਿੱਚੋਂ ਕਿਸੇ ਨੂੰ ਮਿਲਾਂ ਤਾਂ ਮੇਰਾ ਮਨੋਰਥ ਇਹ ਹੁੰਦਾ ਕਿ ਮੈਂ ਆਪਣੇ ਨਿਰੰਕਾਰ ਦਾ ਕੀਰਤਨ ਕਰਾਂ। ਅਤੇ ਕੀਰਤਨ ਕਰਦਿਆਂ ਹੋਇਆਂ ਮੈਂ ਆਪਣੇ ਪਿਆਰੇ ਦੇ ਰੰਗ ਵਿੱਚ ਰੰਗਿਆ ਰਹਾਂ। ਦੂਸਰਾ, ਇਹ ਆਪਣੇ ਪਿਆਰੇ ਮਾਲਕ ਦੀ ਮਾਨਸਿਕ ਸੇਵਾ ਹੋ ਜਾਏਗੀ। ਤੀਸਰਾ, ਇਹ ਸ੍ਰਿਸ਼ਟੀ ਦੀ ਸੇਵਾ ਹੋ ਜਾਏਗੀ ਕਿ ਮੈਂ ਹਰ ਸਾਧੂ ਨੂੰ, ਭਾਵੇਂ ਉਹ ਕਿਸੇ ਮਤ ਦਾ ਹੋਵੇ, ਮੈਂ ਅਸਲੀ ਕੀਮਤ ਵਾਲੀ ਗੱਲ, ਸਿਫਤੋ ਸਲਾਹ ਦੀ ਗੱਲ ਸੁਣਾ ਦਿਆਂਗਾ। ਇਸ ਤਰ੍ਹਾਂ ਇਹ ਉਹਨਾਂ ਦੀ ਸੇਵਾ ਵੀ ਹੋਵੇਗੀ। ਸੋ ਹੇ ਮਛਿੰਦਰ ਨਾਥ ਜੀ, ਆਸਾ ਸਾਈਂ ਤੇ ਰੱਖੀ ਦੀ ਹੈ। ਆਸਾ ਨਹੀਂ ਛੱਡਣੀ ਹੁੰਦੀ, ਪਰ ਜਗਤ ਵਿੱਚੋਂ ਆਸਾ ਛੱਡਣੀ ਹੈ। ਜਗਤ ਜੀਵਾਂ ਕੇ ਪਦਾਰਥਾਂ ਦੀਆਂ ਧਰੀਆਂ ਹੋਈਆਂ ਆਸਾਂ ਕਦੇ ਪੂਰਨ ਨਹੀਂ ਹੁੰਦੀਆਂ, ਤੇ ਅਪੂਰਨ ਹੋਣ ਵੇਲੇ ਮਨ ਨੂੰ ਤੌਖਲੇ ਤੇ ਰੰਜ ਵਿੱਚ ਲੈ ਜਾਂਦੀਆਂ ਨੇ। ਇਹ ਅਵਸਥਾ ਕਿ ਸਾਈਂ ਉੱਤੇ ਆਸ, ਇਹ ਹਰੀ ਕੀਰਤਨ ਨਾਲ ਪ੍ਰਾਪਤ ਹੁੰਦੀ ਹੈ। ਜਿਵੇਂ ਕਾਗਜ਼ ਤੇ ਲੂਣ ਨੂੰ ਪਾਣੀ ਝੱਟ ਗਾਲ ਦਿੰਦਾ, ਇਸੇ ਤਰ੍ਹਾਂ ਮਾਇਆ ਮਨਾਂ ਨੂੰ ਆਪਣੇ ਭਰਮ ਵਿੱਚ ਫਸਾ ਲੈਂਦੀ ਹੈ। ਪਰ ਜਿਵੇਂ ਕਾਗਜ਼ ਨੂੰ ਘਿਓ ਨਾਲ ਥਿੰਦਾ ਕਰ ਲਓ, ਲੂਣ ਨੂੰ ਚਿਕਨਾਈ ਵਿੱਚ ਲਪੇਟ ਲਓ, ਫਿਰ ਪਾਣੀ ਉਹਨਾਂ ਨੂੰ ਆਪਣੇ ਵਿੱਚ ਛੇਤੀ ਗਾਲ ਨਹੀਂ ਸਕਦਾ। ਤਿਵੇਂ ਵਾਹਿਗੁਰੂ ਦੀ ਸਿਫਤੋ ਸਲਾਹ ਦੀ ਕੱਜਣ ਨਾਲ ਜਦੋਂ ਮਨ ਵਾਹਿਗੁਰੂ ਦੀ ਸਿਫਤੋ ਸਲਾਹ ਦੇ ਘਿਓ ਵਿੱਚ ਰੰਗਿਆ ਜਾਂਦਾ ਹੈ, ਤਾਂ ਮਾਇਆ ਨਹੀਂ ਪਰਮਾ ਸਕਦੀ। ਇਸ ਤਰ੍ਹਾਂ ਮਾਇਆ ਦੇ ਵਿੱਚ ਹੀ ਵਸ ਕੇ ਮਾਇਆ ਤੋਂ ਅਲੇਪ ਰਹਿ ਸਕੀਦਾ। ਜਿਵੇਂ ਕਮਲ ਪਾਣੀ ਵਿੱਚ ਖਲੋਤਾ ਵੀ ਪਾਣੀ ਦੇ ਗਾਲਣ ਹਾਰ ਅਸਰ ਨਾਲ ਗਲਦਾ ਨਹੀਂ, ਸਗੋਂ ਪਲਦਾ, ਉਸ ਦੇ ਮਾਰੂ ਅਸਰ ਤੋਂ ਉੱਚਾ ਰਹਿੰਦਾ ਹੈ। ਇਸੇ ਤਰ੍ਹਾਂ ਐਸੇ ਭਗਤ ਜੋ ਨਾਮ ਅਤੇ ਸਿਫਤੋ ਸਲਾਹ ਵਾਲੇ ਨੇ, ਜਿਨ੍ਹਾਂ ਪੁਰਖਾਂ ਨੂੰ ਮਿਲ ਪੈਣ, ਉਹਨਾਂ ਦਾ ਜਾਮਣੇ ਕੀ ਵਿਗਾੜ ਸਕਣਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਖੇ, ਕਾਗਦ ਲੂਣ ਰਹੇ ਕ੍ਰਿਤ ਸੰਗੈ ਪਾਣੀ ਕਮਲ ਰਹੇ, ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਮ ਕਿਆ ਕਹੈ। ਐਸੇ ਵਿਅਕਤੀ ਤੇ ਸਤਸੰਗ ਨਾਲ, ਨਾਮ ਬਾਣੀ ਦੇ ਕੀਰਤਨ ਨਾਲ, ਪਹਿਲੋਂ ਮਾਇਆ ਦੇ ਅਸਰ ਤੋਂ ਤੇ ਫਿਰ ਜਮਾਂ ਦੇ ਅਸਰ ਤੋਂ ਵੀ ਪਰੇ ਹੋ ਗਏ। ਸੋ ਉਹ ਜੋਗ ਕਿਰਿਆ ਕਰਕੇ ਜਮ ਤੋਂ ਕਿਉਂ ਡਰਨ? ਉਹ ਤੇ ਸਾਈਂ ਦੀ ਸਿਫਤੋ ਸਲਾਹ ਇੱਥੇ ਕਰਦੇ ਨੇ, ਤੇ ਕਰਦੇ ਕਰਦੇ ਉਸ ਦੇ ਦੇਸ਼ ਵਿੱਚ ਜਾ ਵਸਦੇ ਨੇ। ਮਛਿੰਦਰ ਆਖਣ ਲੱਗਾ, ਹੇ ਨਾਨਕ ਜੀ, ਜੋ ਤੁਸੀਂ ਆਖਿਆ ਉਹ ਅਸੀਂ ਦੋਵਾਂ ਨੇ ਸਮਝਿਆ। ਕਿਉਂ ਗੋਰਖ ਜੀ? ਗੋਰਖ ਨੇ ਵੀ ਜਵਾਬ ਦਿੱਤਾ, ਹਾਂ ਜੀ ਸਮਝਿਆ। ਪਰ ਹੁਣ ਮਛਿੰਦਰ ਕਹਿਣ ਲੱਗਾ, ਪਰ ਨਾਨਕ ਜੀ, ਜੋ ਤੁਸੀਂ ਮਾਰਗ ਕਿਹਾ ਨਾ, ਇਹ ਅਤੀਤ ਮਾਰਗ ਤੋਂ ਕਠਿਨ ਹੈ। ਨਹੀਂ ਨਹੀਂ, ਸਗੋਂ ਗ੍ਰਸਥੀ ਵਿੱਚ ਜੋਗ ਹੋ ਹੀ ਨਹੀਂ ਸਕਦਾ। ਜੋਗ ਤੋਂ ਬਿਨਾਂ ਪ੍ਰਾਣ ਵਸ ਵਿੱਚ ਨਹੀਂ ਹੁੰਦੇ। ਪ੍ਰਾਣ ਵਸਗਤ ਹੋਏ ਤੋਂ ਬਿਨਾਂ ਮਨ ਅਡੋਲ ਨਹੀਂ ਹੁੰਦਾ। ਜੋਗ ਜੁਗਤ ਬਿਨਾਂ ਨਹੀਂ ਆਉਂਦਾ। ਜੁਗਤੀ ਅਤੀਤ ਹੋਏ ਬਿਨਾਂ ਨਹੀਂ ਕਮਾਈ ਜਾ ਸਕਦੀ, ਅਤੇ ਅਤੀਤ ਵਿੱਚ ਭੇਖ ਲਏ ਬਿਨਾਂ ਪ੍ਰਪਕਤਾ ਨਹੀਂ ਹੁੰਦੀ। ਸੋ ਜੋ ਅਤੀਤ ਹੋ ਕੇ ਭੇਖ ਲਵੇ ਤੇ ਫਿਰ ਜੁਗਤੀ ਸਿੱਖ ਕੇ ਜੋਗ ਦੇ ਸਾਰੇ ਅੰਗਾਂ ਨੂੰ ਪਾਲੇ, ਉਹ ਹੀ ਜੋਗੀ ਅਡੋਲ ਅਤੇ ਨਿਸ਼ਚਲ ਬਣਦਾ। ਫਿਰ ਉਹ ਹੋਰ ਚੇਲਿਆਂ ਨੂੰ ਜੁਗਤੀ ਦੱਸ ਕੇ ਨਾਲ ਮਿਲਾ ਸਕਦਾ। ਤੁਸੀਂ ਗ੍ਰਸਥੀ ਵਿੱਚ ਐਸਾ ਜੋਗੀ ਕਿਵੇਂ ਪੈਦਾ ਕਰ ਸਕਦੇ ਹੋ ਜੋ ਆਪ ਵੀ ਤਰੇ ਤੇ ਦੂਸਰਿਆਂ ਨੂੰ ਵੀ ਪਵਜਲ ਤੋਂ ਤਾਰ ਲਵੇ? ਸੋ ਹੇ ਨਾਨਕ ਜੀ, ਬਾਕੀ ਗੱਲਾਂ ਛੱਡੋ, ਪਹਿਲਾਂ ਜੋਗੀ ਬਣ ਜਾਓ। ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ, ਹੇ ਮਛਿੰਦਰ ਨਾਥ ਜੀ, ਮੇਰੀ ਗੱਲ ਸੁਣੋ। ਪ੍ਰਾਣਾਂ ਨੂੰ ਵਸ ਵਿੱਚ ਕਰਕੇ ਵੀ ਜੇ ਮਨ ਡੋਲਦਾ ਰਹੇ ਦੁਨੀਆਂ ਦੇ ਰਸਾਂ ਕਸਾਂ ਵੱਲ, ਤਾਂ ਕੀ ਬਣਿਆ? ਤੁਸੀਂ ਵੇਖ ਲਓ ਕਿ ਇਹ ਗੱਲਾਂ ਕਰਨ ਵਾਲੇ ਜੋਗੀ ਦਾਰੂ ਪੀ ਪੀ ਕੇ ਬਹਿੰਦੇ ਨੇ। ਸੋ ਜਿਸ ਚੀਜ਼ ਦੀ ਲੋੜ ਹੈ ਉਹ ਤੇ ਇਹ ਹੈ ਕਿ ਪੰਜਾਂ ਵਿਕਾਰਾਂ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਵਸ ਵਿੱਚ ਕਰੋ। ਜਦੋਂ ਇਹਨਾਂ ਦੇ ਕਰਕੇ ਡੋਲਣ ਦਾ ਸਮਾਂ ਆਵੇ ਉਸ ਵੇਲੇ ਅਡੋਲ ਰਹੋ। ਇਹ ਜੁਗਤ ਆਪਣਾ ਆਪਾ ਵਸ ਕਰ ਲੈਣ ਦੀ ਤੇ ਵਾਸ਼ਨਾ ਤੇ ਹੁਕਮ ਧਾਰ ਲੈਣ ਦੀ ਸਿੱਖ ਲਵੋ। ਐਸਾ ਆਦਮੀ ਆਪ ਤਰੇਗਾ ਤੇ ਸਭ ਕੁੱਲਾਂ ਨੂੰ ਤਾਰਨ ਦੇ ਸਮਰੱਥ ਹੋ ਜਾਏਗਾ। ਉਸ ਦਾ ਜੋਗ ਉਸਦੀ ਸੱਤਿਆ ਅਤੇ ਬਲ ਨੂੰ ਅਡੋਲ ਰੱਖੇਗਾ, ਕਿਉਂਕਿ ਪੰਜ ਮਹਾਂਬਲੀ ਜਿਸ ਨੇ ਬੰਨ ਅਤੇ ਸਵਾਰ ਲਏ, ਜਿਸ ਦਾ ਮਨ ਦਿਨ ਰਾਤ ਟਿਕਿਆ ਰਹੇ, ਉਹ ਤੇ ਪੁੱਗਿਆ ਹੋਇਆ ਜੋਗੀ ਹੋ ਗਿਆ। ਜਿੱਥੇ ਜਗਤ ਦੇ ਸਾਰੇ ਫੁਰਨੇ ਸੁੰਨ ਹੋ ਗਏ ਅਤੇ ਉਸ ਸੁੰਨ ਵਿੱਚ ਜੋ ਏਕਾ ਹੈ, ਉਸ ਏਕੇ ਵਿੱਚ ਜਿਸ ਦਾ ਟਿਕਾਓ ਹੋ ਗਿਆ, ਉਹ ਅਵਧੂਤ ਭਾਵ ਉੱਚਾ ਜੋਗੀ ਹੈ। ਸਾਡੇ ਕਹਿਣ ਦਾ ਮਤਲਬ ਹੈ ਕਿ ਉਸਦਾ ਆਚਰਣ ਤੇ ਹੋਵੇ ਸ਼ੁੱਧ ਤੇ ਪਵਿੱਤਰ ਤੇ ਮਨ ਦਾ ਟਿਕਾਓ ਹੋਵੇ ਨਿਰੰਕਾਰ ਵਿੱਚ। ਐਸਾ ਜੋਗੀ ਅਡੋਲ ਹੋ ਜਾਏ। ਮਛਿੰਦਰ ਕਾਲਾ ਹੋ ਕੇ ਕਹਿਣ ਲੱਗਾ, ਪਰ ਬਿਨਾਂ ਪ੍ਰਾਣਾਯਾਮ ਤੋਂ ਸਮਾਧੀ ਕਿਵੇਂ ਲੱਗੇਗੀ? ਸਤਿਗੁਰੂ ਜੀ ਆਖਣ ਲੱਗੇ, ਨਿਰੰਕਾਰ ਦੇ ਸੱਚੇ ਨਾਮ ਵਿੱਚ ਜਿਹੜਾ ਮਨ ਜੋੜੇਗਾ ਨਾ, ਉਹ ਉਸਦੇ ਚਿੱਤ ਦੀ ਸਮਾਧੀ ਹੋਵੇਗੀ, ਕਿਉਂਕਿ ਉਸਦੇ ਅੰਦਰ ਇਸ ਅਭਿਆਸ ਨਾਲ ਉਨਮਨੀ ਭਾਵ ਉੱਚੇ ਪਾਸੇ ਵੱਲ ਦਾ ਲਗਾਓ ਹੋ ਜਾਏਗਾ। ਇਸੇ ਨਾਮ ਅਭਿਆਸ ਨਾਲ ਉਹ ਧਿਆਨ ਦਾ ਰੂਪ ਹੋ ਜਾਏਗਾ, ਅਰਥਾਤ ਆਪਣੇ ਪ੍ਰੀਤਮ ਦੇ ਪ੍ਰੇਮ ਵਿੱਚ ਜੁੜ ਜਾਏਗਾ। ਸਾਈਂ ਦੇ ਧਿਆਨ ਵਿੱਚ ਸਾਈਂ ਦਾ ਰੂਪ ਹੋ ਜਾਣਾ ਇਹ ਆਸਨ ਹੈ। ਜੋ ਐਸਾ ਅਵਧੂਤ ਲਗਾਏਗਾ, ਫਿਰ ਉਹ ਦਰ ਦਰ ਦਾ ਮੰਗਤਾ ਬਣ ਕੇ ਅੰਨ ਨਹੀਂ ਮੰਗੇਗਾ, ਉਹ ਤੇ ਗ੍ਰਸਥੀ ਹੈ, ਕਿਰਤ ਕਰਕੇ ਖਾਵੇਗਾ ਤੇ ਖਵਾਵੇਗਾ। ਪਰ ਇੱਕ ਭਿਖਿਆ ਉਹ ਵੀ ਮੰਗਦਾ ਹੈ ਤੇ ਉਹ ਅਰਦਾਸ ਕਰਦਾ ਹੈ ਕਿ ਹੇ ਭਗਵੰਤ, ਮੈਨੂੰ ਆਪਣੀ ਪ੍ਰੇਮਾ ਭਗਤੀ ਦੀ ਖੈਰ ਪਾ ਦੇ। ਇਸ ਤਰ੍ਹਾਂ ਪੰਜਾਂ ਵਿਕਾਰਾਂ ਨੂੰ ਵਸ ਵਿੱਚ ਕਰਕੇ ਸਾਈਂ ਵਿੱਚ ਲਿਵ ਜੋੜ ਕੇ ਫਿਰ ਉਹ ਅਰਦਾਸ ਵਿੱਚ ਜਿਉਂਦਾ ਹੈ। ਐਸਾ ਜੋਗੀ ਨਸ਼ੇਦਾਰ ਦਾਰੂ ਨਹੀਂ ਪੀਂਦਾ ਜਿਵੇਂ ਜੋਗੀ ਕਰਦੇ ਨੇ, ਪਰ ਇਹ ਗੁਰੂ ਦੀ ਦੀਕਸ਼ਾ, ਗੁਰੂ ਤੋਂ ਪ੍ਰਾਪਤ ਹੋਏ ਨਾਮ ਦੀ ਕਮਾਈ ਨੂੰ ਦਾਰੂ ਵਾਂਗ ਆਪ ਪੀਂਦਾ ਤੇ ਇਹਾ ਹੀ ਉਸਦਾ ਭੋਜਨ ਹੁੰਦਾ। ਇਹਾ ਹੀ ਦਾਰੂ ਤੇ ਭੋਜਨ ਉਹ ਚੇਲਿਆਂ ਨੂੰ ਦਿੰਦਾ। ਇਹ ਅਵਧੂਤ ਇੱਕ ਜੋਗ ਦੀ ਨਹੀਂ ਬਲਕਿ ਛਿਆਂ ਦਰਸ਼ਨਾਂ ਦੇ ਸਿਧਾਂਤ ਦੀ ਸੋਝੀ ਨੂੰ ਪ੍ਰਾਪਤ ਕਰ ਲੈਂਦਾ। ਸੋ ਹੇ ਮਛਿੰਦਰ, ਹੇ ਗੋਰਖ, ਸਾਡਾ ਮਾਰਗ ਇਸ ਤਰ੍ਹਾਂ ਗ੍ਰਸਥੀ ਵਿੱਚ ਉਦਾਸ ਰਹਿਣ ਦਾ। ਇਹ ਗੱਲ ਸੁਣ ਕੇ ਦੋਵੇਂ ਅਸਚਰਜ ਰਹਿ ਗਏ ਤੇ ਚੁੱਕ ਗਏ। ਇਸ ਤਰ੍ਹਾਂ ਮਛਿੰਦਰ ਨਾਲ ਤੇ ਗੋਸ਼ਟ ਸੰਪੂਰਨ ਹੋਈ। ਜੋਗੀ ਆਪਣੇ ਰਾਹ ਪੈ ਗਏ ਤੇ ਗੁਰੂ ਜੀ ਠੰਡੀ ਮਿੱਠੀ ਪਰਉਪਕਾਰੀ ਪਵਨ ਵਾਂਗ ਰਾਜੇ ਸ਼ਿਵਨਾਭ ਨੂੰ ਸੁਖੀ ਕਰਨ ਲਈ ਤੇ ਠੰਡ ਪਾਉਣ ਲਈ ਸੰਗਲਾਦੀਪ ਭਾਵ ਸ੍ਰੀ ਲੰਕਾ ਵੱਲ ਨੂੰ ਤੁਰ ਪਏ।